गुरु रूप प्यारी साध संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी कमोलक लिखत आत्मा दा संगीत दा अगला भाग श्रवण करन दी कृपालता करनी जी। इस लड़ी नू जोड़न लई पिछले भाग नू सुनन दी कृपालता करनी। पशु पंछियां अते मनुखां दियां मावां बिना किसे यतन दे प्यार करदियां हन। ਉਹਨਾਂ ਨੂੰ ਕਿਸੇ ਹੋਰ ਕੋਲੋਂ ਪ੍ਰੇਮ ਕਰਨ ਦੀ ਕਲਾ ਬਾਰੇ ਸਿੱਖਿਆ ਨਹੀਂ ਲੈਣੀ ਪੈਂਦੀ। ਪਰਮਾਤਮਾ ਹੀ ਉਹਨਾਂ ਨੂੰ ਇਸ ਬਾਰੇ ਸਿਆਣਪ ਅਤੇ ਸੋਝੀ ਬਖਸ਼ਦਾ ਹੈ। ਤੁਹਾਡਾ ਇਹ ਸੋਚਣਾ ਕਿੰਨਾ ਮੂਰਖਾਂ ਵਾਲਾ ਹੈ ਕਿ ਤੁਸੀਂ ਯਤਨ ਕਰਨ ਨਾਲ ਪ੍ਰੇਮ ਨੂੰ ਪ੍ਰਾਪਤ ਕਰ ਸਕਦੇ ਹੋ। ਕੁਝ ਮਨੁੱਖ ਜੰਮਦੇ ਹੀ ਦਿਆਲੂ ਹੁੰਦੇ ਹਨ ਅਤੇ ਕੁਝ ਜ਼ਾਲਮ ਜਾਂ ਕਠੋਰ। ਦਿਆਲੂ ਹੋਣਾ ਵਿਅਕਤੀ ਲਈ ਸਭ ਤੋਂ ਵੱਡਾ ਵਰ ਹੈ ਅਤੇ ਜ਼ਾਲਮ ਹੋਣਾ ਸਭ ਤੋਂ ਵੱਡਾ ਸਰਾਪ। ਮਨੁੱਖ ਜਾਤੀ ਦੀਆਂ ਮਾਤਾਵਾਂ ਦੀ ਇਹ ਇੱਛਾ ਹੁੰਦੀ ਹੈ ਕਿ ਪਰਮਾਤਮਾ ਮਨੁੱਖ ਰੂਪ ਵਿੱਚ ਜਨਮ ਲਵੇ। ਇਸ ਤੋਂ ਵਧੇਰੇ ਆਪਣੀ ਮਾਂ ਹੋਣ ਦਾ ਉਹ ਕੋਈ ਹੋਰ ਫਲ ਨਹੀਂ ਚਾਹੁੰਦੀਆਂ। ਪਰ ਅਫਸੋਸ ਹੈ ਕਿ ਮਨੁੱਖੀ ਸਰੀਰ ਵਿੱਚ ਤਾਂ ਹਾਲੀ ਮਨੁੱਖ ਵੀ ਪੈਦਾ ਨਹੀਂ ਹੋਇਆ। ਸੱਚਾ ਮਨੁੱਖ ਤਾਂ ਰੱਬ ਦਾ ਪਿਆਰਾ ਹੁੰਦਾ ਹੈ, ਜਿਸ ਦੇ ਦਿਲ ਵਿੱਚ ਅਣਜਾਣੇ ਹੀ ਪ੍ਰਭੂ ਪ੍ਰੀਤਮ ਦਾ ਪ੍ਰੇਮ ਵਸ ਰਿਹਾ ਹੁੰਦਾ ਹੈ। ਅਜਿਹੇ ਮਨੁੱਖ ਨੂੰ ਜਿਸ ਦੇ ਹਿਰਦੇ ਵਿੱਚ ਪ੍ਰਭੂ ਪ੍ਰੀਤਮ ਦਾ ਪ੍ਰੇਮ ਵਸ ਰਿਹਾ ਹੈ, ਮੈਂ ਗੁਰੂ ਦਾ ਸਿੱਖ ਕਹਿੰਦਾ ਹਾਂ। ਅਜਿਹਾ ਪ੍ਰੇਮ ਕਿਸੇ ਯਤਨ ਦੁਆਰਾ ਉਤਪੰਨ ਨਹੀਂ ਹੁੰਦਾ। ਜੋ ਕੁਝ ਵੀ ਯਤਨ ਦੁਆਰਾ ਪੈਦਾ ਕੀਤਾ ਜਾਂਦਾ ਹੈ, ਉਹ ਸਿੱਧਾ ਸਾਦਾ ਅਤੇ ਸਾਧ ਮੁਰਾਦਾ ਨਹੀਂ ਹੁੰਦਾ। ਜੋ ਸਿੱਧਾ ਸਾਦਾ ਨਹੀਂ ਹੈ, ਉਹ ਖਤਮ ਹੋ ਜਾਵੇਗਾ। ਤਿਆਗ, ਤਪ, ਸਾਧਨਾ, ਧਿਆਨ ਜਾਂ ਸਮਾਧੀ ਦੀ ਸਿੱਖਿਆ ਅਤੇ ਯੋਗ ਅਭਿਆਸ, ਮੌਨ ਧਾਰਨਾ, ਕੁਆਰੇ ਰਹਿਣ ਦੀ ਪ੍ਰਤਿਗਿਆ ਆਦਿ ਸਭ ਗੱਲਾਂ ਸਾਧਾਰਨ ਅਤੇ ਇਮਾਨਦਾਰ ਜੀਵਨ ਗੁਜ਼ਾਰਨ ਵਾਲੇ ਵਿਅਕਤੀ ਦੀ ਸਮਝ ਤੋਂ ਉੱਚੀਆਂ ਹਨ। ਸ਼ਹਿਦ ਦੀਆਂ ਮੱਖੀਆਂ ਅਤੇ ਬੰਨਾਂ ਦੇ ਪੰਛੀਆਂ ਦੀ ਨਿਆਈ, ਇਮਾਨਦਾਰ ਅਤੇ ਸੁੱਚੀ ਕਿਰਤ ਤਾਂ ਇੱਕ ਮਕੈਨਿਕੀ ਪੂਰਨਤਾ ਹੁੰਦੀ ਹੈ। ਇਹ ਤਾਂ ਇੱਕ ਤਰ੍ਹਾਂ ਦਾ ਅਜਿਹਾ ਗੁਣ ਅਤੇ ਪ੍ਰਾਪਤੀ ਹੈ ਜਿਸ ਦਾ ਮਨੁੱਖ ਦੀ ਸੱਚੀ ਉੱਨਤੀ ਵਿੱਚ ਕੋਈ ਮੁੱਲ ਨਹੀਂ ਹੈ। ਇਹ ਤਾਂ ਕੰਨ ਵਿੱਚ ਪਾਏ ਜਾਂ ਮੱਥੇ 'ਤੇ ਚਮਕ ਰਹੇ ਮੋਤੀ ਪੰਨਿਆਂ ਦਾ ਸ਼ਿੰਗਾਰ ਹੈ। ਜਿਸ ਨੇ ਜੇ ਅਜਿਹਾ ਨਾ ਕੀਤਾ ਜਾਂਦਾ ਤਾਂ ਜਿਸ ਦੇ ਡੱਬੇ ਵਿੱਚ ਹੀ ਬੰਦ ਰਹਿਣਾ ਸੀ। ਪ੍ਰੇਮ ਤਾਂ ਪ੍ਰਭੂ ਦੀ ਸਿਰਜਣਾ, ਉਸਦੀ ਮਿਹਰ, ਉਸਦੀ ਉਸੇ ਤਰ੍ਹਾਂ ਦੀ ਹੁਨਰੀ ਰਚਨਾ ਹੈ ਜਿਵੇਂ ਤਾਰੇ ਚਮਕਦੇ ਹਨ ਅਤੇ ਘਾਹ ਦੀਆਂ ਨਿੱਕੀਆਂ ਪੱਤੀਆਂ ਵਗਦੀ ਪਵਨ ਵਿੱਚ ਸਿਰ ਹਿਲਾ ਝੂਮਣ ਦੀਆਂ ਖੁਸ਼ੀਆਂ ਨੂੰ ਮਾਣਦੀਆਂ ਹਨ। ਪ੍ਰੇਮ ਕੋਈ ਅਜਿਹੀ ਵਸਤੂ ਨਹੀਂ ਹੈ ਜਿਸ ਦੀ ਸਿੱਖਿਆ ਦਿੱਤੀ ਜਾ ਸਕੇ ਅਤੇ ਜਿਸ ਨੂੰ ਪ੍ਰਾਪਤ ਕੀਤਾ ਜਾ ਸਕੇ। ਇਹ ਇਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਹੈ ਕਿ ਪ੍ਰੇਮ ਸੰਜੋਗ ਵਜੋਂ ਹੀ ਹੋਂਦ ਵਿੱਚ ਆਉਂਦਾ ਹੈ। ਇਵੇਂ ਹੀ ਸੰਜੋਗ ਵਸ ਸਾਡਾ ਪ੍ਰਭੂ ਨਾਲ ਮੇਲ ਆਉਂਦਾ ਹੈ। ਸੰਜੋਗ ਨਾਲ ਹੀ ਅਸੀਂ ਆਪਣੇ ਪਰਮ ਮਿੱਤਰਾਂ ਨੂੰ ਮਿਲਦੇ ਹਾਂ। ਇਸੇ ਤਰ੍ਹਾਂ ਪ੍ਰਭੂ ਦੇ ਪੂਰਨਤਾ ਦੇ ਵਿਸ਼ਵ ਵਿਆਪੀ ਵਰਤਾਰੇ ਨੂੰ ਵੀ ਜਾਣਿਆ ਨਹੀਂ ਜਾ ਸਕਦਾ ਕਿ ਕਿਸ ਤਰ੍ਹਾਂ ਉਹ ਜੀਵਨ ਦੀਆਂ ਮੁੱਢੀਆਂ ਵਿੱਚੋਂ ਮਨੁੱਖ ਦੀ ਰਚਨਾ ਕਰਦਾ ਹੈ। ਇਸੇ ਤਰ੍ਹਾਂ ਹੀ ਉਸ ਦੇ ਅਗਮ ਗਿਆਨ ਦੀ ਯੋਜਨਾ ਹੈ ਕਿ ਕੋਈ ਵੀ ਉਸ ਨੂੰ ਸਵੈ ਇੱਛਾ ਅਨੁਸਾਰ ਪਾ ਨਹੀਂ ਸਕਦਾ ਅਤੇ ਇਹ ਘਟਨਾ ਵੀ ਉਦੜ ਗੁਦੜੇ ਰੂਪ ਵਿੱਚ ਇਸ ਆਨੰਦ ਪਸਾਰੇ ਵਿੱਚ ਦੇਵ ਨੈਤ ਨਾਲ ਹੀ ਕਦੀ ਕਦਾਈ ਘਟਦੀ ਹੈ। ਆਪਣੇ ਮਨੁੱਖਾ ਜੀਵਨ ਵਿੱਚ ਹੀ ਅਸੀਂ ਮਿਲਣ ਨਾਲ ਮਿਲ ਨਹੀਂ ਪੈਂਦੇ ਅਤੇ ਵਿਛੜਨ ਨਾਲ ਵਿਛੜ ਨਹੀਂ ਜਾਂਦੇ। ਉਹ ਆਨੰਦਮਈ ਘੜੀ ਕਦੀ ਕਦੀ ਹੀ ਆਉਂਦੀ ਹੈ ਜਦੋਂ ਆਤਮਾ ਦੇ ਤਲ ਉੱਤੇ ਸਾਡਾ ਮਿਲਾਪ ਪ੍ਰਭੂ ਪ੍ਰੀਤਮ ਨਾਲ ਹੁੰਦਾ ਹੈ। ਇਹ ਮੇਲ ਕੁਝ ਅਜਿਹਾ ਹੈ ਕਿ ਅਸੀਂ ਵਿਛੜੇ ਹੋਏ ਵੀ ਇੱਕ ਦੂਜੇ ਨਾਲ ਮਿਲੇ ਹੁੰਦੇ ਹਾਂ ਅਤੇ ਤਨ ਅਤੇ ਮਨ ਦੁਆਰਾ ਇੱਕ ਦੂਜੇ ਨਾਲ ਮਿਲ ਕੇ ਵੀ ਇੱਕ ਦੂਜੇ ਤੋਂ ਵਿਛੜੇ ਹੁੰਦੇ ਹਾਂ। ਇੱਕ ਛੋਟੇ ਜਿਹੇ ਨੁਕਤੇ ਉੱਤੇ ਸਾਡਾ ਪ੍ਰਭੂ ਨਾਲ ਮਿਲਾਪ ਹੁੰਦਾ ਹੈ ਅਤੇ ਬਾਕੀ ਤਾਂ ਇਸ ਦੀ ਮਿੱਠੀ ਯਾਦ ਹੀ ਹੁੰਦੀ ਹੈ। ਨਛੱਤਰੀ ਘੜੀ ਦੇ ਸੰਜੋਗ ਦੀ ਯਾਦ ਸਾਡੇ ਜੀਵਨ ਵਿੱਚ ਖੁਸ਼ੀ ਭਰਦੀ ਰਹਿੰਦੀ ਹੈ। ਹਿਰਦੇ ਦਾ ਦੀਪ ਕਦੇ ਇੱਕ ਥਾਂ 'ਤੇ ਬਲਦਾ ਹੈ, ਕਦੇ ਦੂਜੀ ਥਾਂ 'ਤੇ, ਕਦੇ ਇੱਥੇ ਕਦੇ ਉੱਥੇ। ਸਦੀਆਂ ਪਿੱਛੋਂ ਕੋਈ ਪੈਗੰਬਰ ਪੈਦਾ ਹੁੰਦਾ ਹੈ ਅਤੇ ਉਸ ਪਿੱਛੋਂ ਅੰਧਕਾਰ ਹੋ ਜਾਂਦਾ ਹੈ। ਫਿਰ ਕਦੀ ਰੱਬ ਦਾ ਅਵਤਾਰ ਜਨਮ ਤਾਰਦਾ ਹੈ ਤੇ ਉਸ ਦੇ ਜਾਣ ਪਿੱਛੋਂ ਫਿਰ ਨਿਰਾਸ਼ਾ ਛਾ ਜਾਂਦੀ ਹੈ। ਅਜੇ ਨਗਰ ਜਿੱਥੇ ਰੱਬੀ ਪੁਰਖ ਪੈਦਾ ਹੋਏ ਵੀ ਸੰਸਾਰ ਵਿੱਚ ਖਿੰਡਰੇ ਪੁੰਡਰੇ ਹੁੰਦੇ ਹਨ ਤੇ ਉਹ ਘਰ ਵੀ ਜਿੱਥੇ ਉਹਨਾਂ ਦਾ ਨਿਵਾਸ ਹੋਇਆ ਸੀ ਵੱਖ-ਵੱਖ ਥਾਵਾਂ ਤੇ ਖਿੰਡਰੇ ਹੋਏ ਹਨ ਜੋ ਸਾਨੂੰ ਜ਼ਿਆਰਤ ਕਰਨ ਲਈ ਸੱਦਾ ਦਿੰਦੇ ਹਨ। ਉਹ ਭਗਤ ਜਨ, ਮੁਰੀਦ ਜਾਂ ਸਿੱਖ ਜਿਸ ਦਾ ਮੁੱਖ ਗੁਰੂ ਵੱਲ ਆਉਂਦਾ ਹੈ, ਅਰਥਾਤ ਅਜਿਹਾ ਗੁਰਮੁਖ ਵੀ ਲੱਖਾਂ ਵਿੱਚੋਂ ਕੋਈ ਕੋਈ ਵਿਰਲਾ ਹੀ ਹੁੰਦਾ ਹੈ। ਹੀਰੇ ਵੀ ਬੜੇ ਥੋੜ੍ਹੇ ਹਨ, ਅਜਿਹੇ ਅਮੋਲਕ ਵਸਤੂ ਵੀ ਦੁਰਲਭ ਹੁੰਦੇ ਹਨ, ਪਰ ਰੱਬੀ ਪੁਰਖ ਤਾਂ ਇਸ ਤੋਂ ਵੀ ਥੋੜ੍ਹੇ ਵਿਰਲੇ ਅਤੇ ਟਾਵੇਂ ਹੁੰਦੇ ਹਨ। ਪ੍ਰਭੂ ਪ੍ਰੀਤਮ ਦਾ ਸੰਜੋਗ ਸਭ ਤੋਂ ਵੱਡਾ, ਸਭ ਤੋਂ ਪਵਿੱਤਰ ਅਤੇ ਸਭ ਤੋਂ ਸੱਚਾ ਪ੍ਰੇਮ ਹੁੰਦਾ ਹੈ ਜੋ ਕਾਲਾਤੀਤ ਅਤੇ ਦੇਸਾਤੀਤ ਛਿਣਾਂ ਵਿੱਚ ਘਟਦਾ ਹੈ ਜਾਂ ਵਾਪਰਦਾ ਹੈ। ਇਸ ਪਿੱਛੋਂ ਅਜਿਹੀਆਂ ਘੜੀਆਂ ਯੁੱਗਾਂ ਦੀ ਉਡੀਕ ਪਿੱਛੋਂ ਆਉਂਦੀਆਂ ਹਨ। ਯੁੱਗਾਂ ਯੁਗਾਂਤਰਾਂ ਦੀ ਯਾਤਰਾ ਕਰਨ ਪਿੱਛੋਂ ਹੀ ਜਗਿਆਸੂ ਨੂੰ ਪ੍ਰਭੂ ਪ੍ਰੇਮ ਪ੍ਰਾਪਤ ਹੁੰਦਾ ਹੈ ਅਤੇ ਪ੍ਰੇਮ ਵਿੱਚ ਰੱਤਾ ਇੱਕ ਰਾਤ ਦਾ ਪ੍ਰਭੂ ਪ੍ਰੀਤਮ ਦਾ ਸੰਜੋਗ ਯੁੱਗਾਂ ਦੀ ਕਾਲਣਾ ਨੂੰ ਸਫਲ ਕਰ ਜਾਂਦਾ ਹੈ। ਇਸ ਘੜੀ ਉਹ ਜਗਿਆਸੂ ਜਿਸ ਨੂੰ ਜੀਵਨ ਵਿੱਚ ਅਜਿਹੇ ਸੰਜੋਗੀ ਮੇਲ ਦਾ ਅਵਸਰ ਮਿਲਦਾ ਹੈ, ਬਿਲਕੁਲ ਆਪਣੇ ਆਪ ਨੂੰ ਨਿਆਰਾ ਨਿਆਰਾ ਅਨੁਭਵ ਕਰਦਾ ਹੈ। ਪ੍ਰੇਮ ਤਾਂ ਉਸ ਦੀ ਯਾਦ ਨੂੰ ਨਿਰੰਤਰ ਜੀਵਤ ਰੱਖਣ ਵਾਲਾ ਪ੍ਰਗੀਤ ਹੈ। ਪ੍ਰੇਮ ਤਾਂ ਬਸ ਸਿਮਰਨ ਹੈ, ਕਿਉਂ ਜੋ ਸੰਜੋਗੀ ਮਿਲਾਪ ਤੋਂ ਪਿੱਛੋਂ ਜਗਿਆਸੂ ਪ੍ਰਭੂ ਪ੍ਰੀਤਮ ਨੂੰ ਯਾਦ ਕਰਨ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਜਦੋਂ ਉਹ ਉਸ ਯਾਦ ਨੂੰ ਭੁਲਾ ਦਿੰਦਾ ਹੈ ਤਾਂ ਉਸਦੀ ਮੌਤ ਹੋ ਜਾਂਦੀ ਹੈ। ਗੁਰੂ ਨਾਨਕ ਜੀ ਫਰਮਾਉਂਦੇ ਹਨ ਕਿ ਇਹੋ ਹੀ ਪ੍ਰਭੂ ਪ੍ਰੀਤਮ ਦਾ ਨਾਮ ਸਿਮਰਨ ਹੈ ਜਿਸ ਨੂੰ ਅਸੀਂ ਹੁਣ ਤੱਕ ਨਹੀਂ ਸਮਝ ਸਕੇ। ਉਸ ਨੂੰ ਆਪਣੇ ਆਤਮਾ ਦੀ ਗਲਵਕੜੀ ਵਿੱਚ ਅਨੁਭਵ ਕਰਦੇ ਹਾਂ। ਜਿਵੇਂ ਇੱਕ ਵਾਰ ਇਹ ਮਿਲਾਪ ਹੋਇਆ ਤਿਵੇਂ ਸਦੀਆਂ ਤੱਕ ਇਸ ਦੀ ਯਾਦ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਇਹੋ ਹੀ ਨਾਮ ਸਿਮਰਨ ਹੈ, ਇਹ ਸਿਮਰਨ ਹੀ ਪ੍ਰੇਮ ਹੈ ਜਿਸ ਨੂੰ ਅਸੀਂ ਦੇਸ਼ ਅਤੇ ਕਾਲ ਦੀ ਪਕੜ ਵਿੱਚ ਹੀ ਅਨੁਭਵ ਕਰ ਸਕਦੇ ਹਾਂ। ਇਹ ਤਾਂ ਭਰਪੂਰ ਨਦੀ ਦੀ ਉਸ ਅੰਤਰੀ ਕਾਂਗ ਵਾਂਗ ਆਵੇਸ਼ ਉਛਾਲਾ ਅਤੇ ਪ੍ਰੇਰਨਾ ਹੈ ਜੋ ਲਗਾਤਾਰ ਸਾਡੀ ਦਿਲ ਦੀ ਧੜਕਣ ਨਾਲ ਸਾਡੇ ਦਿਲ ਅੰਦਰ ਧੜਕਦੀ ਹੈ। ਇਹ ਤਾਂ ਪ੍ਰਭੂ ਪ੍ਰੀਤਮ ਦੇ ਨਾਮ ਵਿੱਚ ਰੰਗੀਜ ਕੇ ਉਸ ਆਵੇਸ਼ਗਤ ਅਵਸਥਾ ਵਿੱਚ ਲੀਨ ਹੋ ਜਾਣਾ ਹੈ। ਉਹਨਾਂ ਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਪ੍ਰਭੂ ਪ੍ਰੀਤਮ ਦੀ ਗੋਦ ਵਿੱਚ ਸਿਰ ਰੱਖ ਕੇ ਲੇਟੇ ਹੋਣ। ਨਾਮ ਦੁਆਰਾ ਉਹਨਾਂ ਨੂੰ ਇੰਜ ਅਨੁਭਵ ਹੁੰਦਾ ਹੈ ਜਿਵੇਂ ਉਹ ਉਸਦੇ ਕਰ ਕਮਲਾਂ ਦੀ ਛੋਹ ਨੂੰ ਮਾਣ ਰਹੇ ਹੋਣ। ਉਹਨਾਂ ਅੰਦਰ ਬੱਚਿਆਂ ਵਰਗੀ ਉਹ ਪ੍ਰਤੀਤੀ ਹੋਂਦ ਵਿੱਚ ਆਉਂਦੀ ਹੈ ਜੋ ਪ੍ਰਭੂ ਪ੍ਰੀਤਮ ਉੱਤੇ ਪੂਰਨ ਭਰੋਸਾ ਕਰਦੇ ਹਨ, ਉਸ ਉੱਤੇ ਪੂਰੀ ਟੇਕ ਰੱਖਦੇ ਹਨ ਅਤੇ ਇਸ ਤਰ੍ਹਾਂ ਉਸ ਉੱਤੇ ਆਪਣੇ ਆਪ ਨੂੰ ਸੁੱਟ ਦਿੰਦੇ ਹਨ ਜਿਵੇਂ ਆਪਣੇ ਆਪੇ ਨੂੰ ਉਹਨਾਂ ਨੇ ਤਿਆਗ ਦਿੱਤਾ ਹੋਵੇ। ਉਹ ਸਦਾ ਇੰਜ ਮਹਿਸੂਸ ਕਰਦੇ ਹਨ ਜਿਵੇਂ ਬਹਿੰਦਿਆਂ, ਉੱਠਦਿਆਂ, ਚੱਲਦਿਆਂ ਅਤੇ ਸੌਂਦਿਆਂ, ਅਰਥਾਤ ਉਹਨਾਂ ਦੇ ਹਰ ਕਰਮ ਵਿੱਚ ਪ੍ਰਭੂ ਪ੍ਰੀਤਮ ਉਹਨਾਂ ਦੀ ਆਤਮਾ ਦਾ ਸੁਖਦਾਈ ਤਰਵਾਸ ਹੋਵੇ। ਨਾਮ ਦੁਆਰਾ ਪ੍ਰਾਪਤ ਕੀਤਾ ਇਹ ਨਿਰੰਤਰ ਮਿਲਾਪ ਹੀ ਉਹਨਾਂ ਦਾ ਉਤਸ਼ਾਹ ਅਤੇ ਤਰਵਾਸ ਹੁੰਦਾ ਹੈ। ਇਹ ਤਾਂ ਉਹ ਆਤਮ ਨਿਰਭਰਤਾ ਦੀ ਅਵਸਥਾ ਹੁੰਦੀ ਹੈ ਜਦੋਂ ਸਾਰਾ ਬ੍ਰਹਿਮੰਡ ਉਹਨਾਂ ਦੀ ਨਿੱਕੀ ਮੈਂ ਵਿੱਚ ਆ ਸਮਾਉਂਦਾ ਹੈ। ਇਹ ਤਾਂ ਸਿਰਜਣਹਾਰ ਕਰਤਾਰ ਦਾ ਸੰਪੂਰਨ ਰੂਪ ਦਾ ਆਤਮ ਸਨਮਾਨ ਹੈ। ਉਹਨਾਂ ਲਈ ਮੌਤ ਦਾ ਕੋਈ ਭੈ ਨਹੀਂ ਹੈ। ਹਰ ਪ੍ਰਕਾਰ ਦੀਆਂ ਚਿੰਤਾਵਾਂ ਅਤੇ ਡਰ ਉਸ ਪ੍ਰਭੂ ਦੇ ਪ੍ਰਕਾਸ਼ ਵਿੱਚ ਜਿਸ ਵਿੱਚ ਉਹ ਵਿਚਰਦੇ ਅਤੇ ਸਾਹ ਲੈਂਦੇ ਹਨ ਮਿੱਟ ਜਾਂਦੇ ਹਨ। ਆਪਣੇ ਸਰੀਰਾਂ ਨੂੰ ਤਾਂ ਉਹ ਆਪਣੀ ਆਤਮਾ ਦੇ ਪਰਛਾਵੇਂ ਹਾਰ ਚੁੱਕੀ ਫਿਰਦੇ ਹਨ, ਜਿਸ ਤਰ੍ਹਾਂ ਕਿ ਪ੍ਰਕਾਸ਼ ਰਹਿਤ ਆਤਮਾ ਉਹਨਾਂ ਦੇ ਪਰਛਾਵੇਂ ਨੂੰ ਚੁੱਕੀ ਫਿਰਦੀ ਹੈ। ਸਦੀਵੀ ਇਕੱਲ ਅਤੇ ਨਿਰਾਸ਼ਤਾ ਦੀ ਸੁੰਨਤਾ ਕੰਨਾਂ ਵਿੱਚ ਫਰਿਸ਼ਤਿਆਂ ਦੇ ਮਿੱਠੇ ਪ੍ਰੇਮ ਸੰਗੀਤ ਵਿੱਚ ਅਲੋਪ ਹੋ ਜਾਂਦੇ ਹਨ ਜੋ ਉਹਨਾਂ ਦੀ ਆਤਮਾ ਵਿੱਚ ਆ ਨਿਵਾਸ ਕਰਦੇ ਹਨ। ਸਭ ਕੁਝ ਆਨੰਦਮਈ ਅਤੇ ਪ੍ਰਸੰਨਤਾ ਦੇਣ ਵਾਲਾ ਹੋ ਜਾਂਦਾ ਹੈ। ਆਤਮਾ ਦਾ ਸੁਨ ਮੰਡਲ ਉਹਨਾਂ ਲੋਕਾਂ ਦੇ ਆਗਮਨ ਨਾਲ ਭਰਪੂਰ ਹੋ ਜਾਂਦਾ ਹੈ ਜੋ ਇਸ ਰੂਹਾਨੀ ਸਤਸੰਗ ਵਿੱਚ ਆ ਜੁੜਦੇ ਹਨ। ਹਰ ਬੰਨੇ ਅਤੇ ਹਰ ਮੰਡਲ ਵਿੱਚ ਆਤਮਕ ਸਮਾਜ ਦਾ ਸਾਥ ਮਿਲ ਜਾਂਦਾ ਹੈ। ਅਜਿਹਾ ਮਨੁੱਖ ਆਤਮਕ ਤੌਰ 'ਤੇ ਕਦੇ ਵੀ ਇਕੱਲਾ ਨਹੀਂ ਰਹਿੰਦਾ। ਹਾਂਜੀ, ਹਰ ਬੰਨੇ ਅਤੇ ਹਰ ਮੰਡਲ ਵਿੱਚ ਆਤਮਕ ਸਮਾਜ ਦਾ ਸਾਥ ਮਿਲ ਜਾਂਦਾ ਹੈ। ਅਜਿਹਾ ਮਨੁੱਖ ਆਤਮਕ ਤੌਰ 'ਤੇ ਕਦੇ ਵੀ ਇਕੱਲਾ ਨਹੀਂ ਰਹਿੰਦਾ। ਉਹ ਕੇਵਲ ਉਦੋਂ ਹੀ ਇਕੱਲਾ ਆਉਂਦਾ ਹੈ ਜਦੋਂ ਉਹ ਇਸ ਅਨੰਤ ਆਨੰਦਮਈ ਰਸਮੰਡਲ ਵਿੱਚ ਕਿਸੇ ਦੋਸ਼ ਦਾ ਭਾਗੀ ਬਣਦਾ ਹੈ। ਹਾਂਜੀ, ਉਹ ਕੇਵਲ ਉਦੋਂ ਹੀ ਇਕੱਲਾ ਹੁੰਦਾ ਹੈ ਜਦੋਂ ਉਹ ਇਸ ਅਨੰਤ ਆਨੰਦਮਈ ਰਸਮੰਡਲ ਵਿੱਚ ਕਿਸੇ ਦੋਸ਼ ਦਾ ਭਾਗੀ ਬਣਦਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।